ਵਾਰ ਚੌਥਵੀਂ ਪੌੜੀ ਸੋਲਵੀਂ ਵਿੱਚ ਗੁਰੂ ਤੋਂ ਟੁੱਟੇ ਹੋਏ ਇਨਸਾਨ ਬੇਮੁੱਖ ਬੰਦੇ ਦਾ ਜ਼ਿਕਰ ਕਰਦਿਆਂ ਉਸ ਨੂੰ ਬੜਾ ਵੱਡਾ ਪਾਪੀ ਦੱਸ ਰਹੇ ਹਨ ਭਾਈ ਗੁਰਦਾਸ ਜੀ ਕਿ ਕਿੰਨਾ ਵੱਡਾ ਪਾਪੀ ਅਤੇ ਗੁਨਾਹਗਾਰ ਹੈ ਜਿਸ ਨੇ ਗੁਰੂ ਤੋਂ ਮੂੰਹ ਮੋੜਿਆ ਹੋਇਆ। ਫੁਰਮਾਨ ਕਰਦੇ ਨੇ, ਬਾਹਮਣ ਗਾਈ ਵੰਸ਼ ਘਾਤ ਅਪਰਾਧ ਕਰਾਰੇ ਮਦ ਪੀ ਜੂਏ ਖੇਲਦੇ ਜੋਹਣ ਪਰ ਨਾਰੇ ਮੋਹਣ ਪਰਾਈ ਲਛਮੀ ਠੱਗ ਚੋਰ ਚਗਾਰੇ ਵਿਸ਼ਵਾਸ ਧਰੋਹੀ ਅਕਿਰਤ ਕਾਣ ਪਾਪੀ ਹਥਿਆਰੇ ਲੱਖ ਕਰੋੜੀ ਜੋੜੀਅਨ ਅਣਗਿਣਤ ਅਪਾਰੇ ਇਕਤ ਲੂੰ ਨ ਪੁੱਜਣੀ ਦੇ ਮੁੱਖ ਗੁਰਦੁਆਰੇ ਇਕਤ ਲੂੰ ਨ ਪੁੱਜਣੀ ਦੇ ਮੁੱਖ ਗੁਰਦੁਆਰੇ। ਬੜੀਆਂ ਦਲੀਲਾਂ ਦਿੱਤੀਆਂ ਭਾਈ ਗੁਰਦਾਸ ਜੀ, ਵੱਖ ਵੱਖ ਪ੍ਰਮਾਣ ਦੇ ਕੇ ਪਾਪੀਆਂ ਦਾ ਜ਼ਿਕਰ ਕਰਕੇ ਗੁਨਾਹਗਾਰ ਲੋਕਾਂ ਦਾ ਜ਼ਿਕਰ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਨੇ ਸਾਰਿਆਂ ਤੋਂ ਵੱਡਾ ਪਾਪੀ, ਸਾਰਿਆਂ ਤੋਂ ਵੱਡਾ ਗੁਨਾਹਗਾਰ ਉਸ ਬੰਦੇ ਨੂੰ ਦੱਸਿਆ ਜਿਹੜਾ ਗੁਰੂ ਦੇ ਦੁਆਰੇ ਤੋਂ ਬੇਮੁੱਖ ਹੈ, ਜਿਹੜਾ ਸਤਿਗੁਰੂ ਦੇ ਦਰ ਤੇ ਨਹੀਂ ਆਉਂਦਾ, ਜਿਸ ਨੇ ਗੁਰੂ ਦੇ ਚਰਨਾਂ ਨਾਲ ਪ੍ਰੀਤ ਨਹੀਂ ਬਣਾਈ, ਉਹ ਸਾਰਿਆਂ ਪਾਪੀਆਂ ਨਾਲੋਂ ਵੱਡਾ ਪਾਪੀ ਹੈ। ਕਿਹੜੇ ਕਿਹੜੇ ਪਾਪੀਆਂ ਦਾ ਜ਼ਿਕਰ ਕਰਦੇ ਨੇ, ਕਿਹੜੇ ਕਿਹੜੇ ਗੁਨਾਹਗਾਰ ਤੇ ਅਪਰਾਧੀ ਲੋਕਾਂ ਦਾ ਵਰਣਨ ਕਰਦੇ ਨੇ ਭਾਈ ਗੁਰਦਾਸ ਜੀ, ਤੇ ਸਾਰਿਆਂ ਨਾਲੋਂ ਵੱਡਾ ਅਪਰਾਧੀ ਦੱਸਦੇ ਨੇ ਜਿਹੜਾ ਗੁਰੂ ਤੋਂ ਬੇਮੁੱਖ ਹੈ। ਫੁਰਮਾਨ ਕੀਤਾ, ਬਾਹਮਣ ਗਾਈ ਵੰਸ਼ ਘਾਤ ਅਪਰਾਧ ਕਰਾਰੇ, ਇਹ ਜਿਹੜੇ ਅਪਰਾਧ ਹੈ ਬੜੇ ਕਰਾਰੇ ਅਪਰਾਧ, ਵੱਡੇ ਅਪਰਾਧ ਮੰਨੇ ਗਏ ਨੇ। ਕਿਹੜੇ ਕਿਹੜੇ? ਬ੍ਰਾਹਮਣ ਗਾਈ ਵੰਸ਼ ਘਾਤ, ਕਹਿੰਦੇ ਪਰਮੇਸ਼ਰ ਦੀ ਬੰਦਗੀ ਕਰਨ ਵਾਲਾ ਬ੍ਰਾਹਮਣ, ਭਾਵ ਬ੍ਰਹਮ ਨੂੰ ਜਾਣਨ ਵਾਲਾ ਜਿਹੜਾ, ਉਹਦੀ ਹੱਤਿਆ ਕਰ ਦੇਣੀ, ਇਹ ਬੜਾ ਵੱਡਾ ਅਪਰਾਧ ਮੰਨਿਆ ਗਿਆ। ਆਮ ਤੌਰ 'ਤੇ ਸਨਾਤਨੀ ਮਤ ਦੇ ਵਿੱਚ ਇਹ ਵੀ ਗੱਲ ਕਹਿੰਦੇ ਸੀ ਕਿ ਬ੍ਰਾਹਮਣ ਨੂੰ ਮਾਰਨਾ ਬੜਾ ਵੱਡਾ ਪਾਪ ਹੈ, ਗੁਨਾਹ ਹੈ। ਪਰੰਤੂ ਇੱਥੇ ਬ੍ਰਾਹਮਣ ਦਾ ਭਾਵ ਹੈ ਬ੍ਰਹਮ ਨੂੰ ਜਾਣਨ ਵਾਲਾ, ਪਰਮੇਸ਼ਰ ਦੀ ਬੰਦਗੀ ਵਾਲਾ, ਭਗਤੀ ਵਾਲਾ ਜਿਹੜਾ ਇਨਸਾਨ ਹੈ ਉਹਦੀ ਹੱਤਿਆ ਕਰ ਦੇਣੀ, ਗਊ ਦੀ ਹੱਤਿਆ ਕਰ ਦੇਣੀ। ਅਤੇ ਵੰਸ਼ ਘਾਤ, ਜਿਹੜਾ ਬੰਦਾ ਆਪਣੀ ਸਾਰੀ ਵੰਸ਼ ਕੁੱਲ ਹੀ ਗਰਕ ਕਰ ਦਿੰਦਾ, ਸਾਰੇ ਜੀ ਮਾਰ ਦਿੰਦਾ, ਕਹਿੰਦੇ ਇਹ ਬੜੇ ਬੜੇ ਵੱਡੇ ਅਪਰਾਧ ਗਿਣੇ ਗਏ, ਵੀ ਇਹ ਮਾੜੀ ਗੱਲ ਹੈ। ਕੁੱਲ ਘਾਤੀ, ਜਿਹੜਾ ਬੰਦਾ ਕੁੱਲ ਘਾਤ ਕਰਨਾ, ਵੰਸ਼ ਘਾਤ ਭਾਈ ਗੁਰਦਾਸ ਜੀ ਲਿਖਦੇ ਨੇ, ਇੱਕੋ ਭਾਵ ਹੈ। ਵੰਸ਼ ਘਾਤ ਦਾ ਮਤਲਬ ਹੈ ਕੁੱਲ ਘਾਤੀ ਬੰਦਾ, ਜਿਹੜਾ ਸਾਰੀ ਕੁੱਲ ਨੂੰ ਨਾਸ਼ ਕਰ ਦਿੰਦਾ, ਮਾਰ ਦਿੰਦਾ। ਗਊ ਨੂੰ ਮਾਰ ਦੇਣ ਅਤੇ ਉਸ ਬ੍ਰਹਮ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਦਾ ਨੁਕਸਾਨ ਕਰਨਾ, ਰੱਬ ਦੀ ਬੰਦਗੀ ਵਾਲੇ ਨੂੰ ਮਾਰ ਦੇਣਾ, ਪ੍ਰਭੂ ਦੀ ਇਬਾਦਤ ਵਿੱਚ ਜੁੜਨ ਵਾਲੇ ਬੰਦੇ ਨੂੰ ਕਤਲ ਕਰ ਦੇਣਾ, ਉਹਦੀ ਜਾਨ ਲੈ ਲੈਣੀ, ਕਹਿੰਦੇ ਬੜੇ ਵੱਡੇ ਅਪਰਾਧ ਹੈ। ਉਸ ਤੋਂ ਅੱਗੇ ਹੋਰ ਅਪਰਾਧ ਦੱਸਦੇ ਨੇ ਕਿਹੜੇ ਕਿਹੜੇ ਪਾਪ ਨੇ ਦੁਨੀਆਂ 'ਚ। ਮਦ ਪੀ ਜੂਆ ਖੇਲ ਦੇ ਜੋ ਹੁਣ ਪਰ ਨਾਰੇ, ਸ਼ਰਾਬ ਦੇ ਪੀਣ ਵਾਲੇ ਲੋਕ, ਜੂਆ ਖੇਲਣ ਵਾਲੇ ਲੋਕ, ਪਰਾਈ ਔਰਤ ਨੂੰ ਭੈੜੀ ਨਜ਼ਰ ਨਾਲ ਤੱਕਣ ਵਾਲੇ ਲੋਕ, ਬੜੇ ਮਾੜੇ ਨੇ, ਬੜੇ ਵੱਡੇ ਪਾਪ ਨੇ, ਗੁਨਾਹ ਨੇ, ਅਪਰਾਧ ਨੇ ਸਾਰੇ। ਹੋਰ ਕਿਹੜੇ ਕਿਹੜੇ ਅਪਰਾਧ ਨੇ ਲੋਕ ਜਿਹੜੇ ਸੰਸਾਰ 'ਚ ਕਰਦੇ ਆ? ਕਹਿੰਦੇ ਮੋਹਣ ਪਰਾਈ ਲਛਮੀ, ਠੱਗ ਚੋਰ ਚਗਾਰੇ, ਪਰਾਈ ਲਛਮੀ ਚੁਰਾਉਣ ਵਾਲੇ, ਭਾਵ ਪਰਾਇਆ ਧਨ, ਪਰਾਈ ਮਾਇਆ ਜਿਹੜੀ ਉਹ ਚੁਰਾਉਣ ਵਾਲੇ ਲੋਕ, ਅਤੇ ਠੱਗੀਆਂ ਮਾਰਨ ਵਾਲੇ ਲੋਕ ਜੋ ਦਿਨ ਦੀਨੀ ਧੋਖਾ ਦੇ ਕੇ ਲੋਕਾਂ ਨੂੰ ਲੁੱਟਦੇ ਆ ਉਹ, ਅਤੇ ਰਾਤ ਨੂੰ ਸੰਨਾ ਲਾਉਣ ਵਾਲੇ ਜਿਹੜੇ ਚੋਰ ਆ ਤੇ ਧਾੜਵੀ, ਕਹਿਣ ਲੱਗੇ ਸਾਰੇ ਦੇ ਸਾਰੇ ਪਾਪੀ ਨੇ, ਇਹ ਸਾਰੇ ਦੇ ਸਾਰੇ ਗੁਨਾਹਗਾਰ ਨੇ ਲੋਕ, ਇਹ ਪਾਪੀ ਨੇ, ਅਪਰਾਧੀ ਨੇ। ਵਿਸ਼ਵਾਸ ਧਰੋਹੀ ਅਕਿਰਤ ਕਾਣ ਪਾਪੀ ਹਥਿਆਰੇ, ਵਿਸ਼ਵਾਸ ਘਾਤੀ ਲੋਕ ਬੜੇ ਵੱਡੇ ਅਪਰਾਧੀ। ਕਿਸੇ ਨੇ ਵਿਸ਼ਵਾਸ ਕੀਤਾ ਤੇ ਆਪਾਂ ਉਹਦੇ ਵਿਸ਼ਵਾਸ ਦਾ ਘਾਤ ਕਰ ਦਈਏ, ਕਹਿਣ ਲੱਗੇ ਬੜੇ ਵੱਡੇ ਗੁਨਾਹਗਾਰ ਆ। ਧਰੋਹ ਕਰਨ ਵਾਲੇ ਲੋਕ, ਦਗਾ ਦੇਣ ਵਾਲੇ, ਧੋਖਾ ਦੇਣ ਵਾਲੇ, ਜਿਸ ਨੂੰ ਕਹਿੰਦੇ ਧੋਖੇਬਾਜ, ਉਹ ਵੀ ਦੁਨੀਆਂ ਦੇ ਵਿੱਚ ਨੇ। ਅਕਿਰਤ ਕਣ, ਜਿਹੜੇ ਕਿਸੇ ਦੇ ਕੀਤੇ ਹੋਏ ਪਰ ਉਪਕਾਰ ਨੂੰ ਭੁਲਾ ਦਿੰਦੇ, ਉਹਨੂੰ ਅਕਿਰਤ ਕਣ ਕਹਿੰਦੇ। ਐਸੇ ਐਸੇ ਪਾਪੀ ਅਤੇ ਹੱਤਿਆ ਕਰਨ ਵਾਲੇ ਹਤਿਆਰੇ ਲੋਕ ਬੜੇ ਬੜੇ ਵੱਡੇ ਗੁਨਾਹਗਾਰ ਆ। ਭਾਈ ਗੁਰਦਾਸ ਜੀ ਕਹਿੰਦੇ ਲੱਖ ਕਰੋੜੀ ਜੋੜੀਆਂ ਅਣਗਿਣਤ ਅਪਾਰੇ, ਇਹੋ ਜੇ ਲੱਖਾਂ ਤੇ ਕਰੋੜਾਂ ਪਾਪੀ ਇੱਕ ਜਗ੍ਹਾ ਤੇ ਜੋੜ ਦਈਏ, ਇਕੱਠੇ ਕਰ ਦਈਏ, ਭਾਵ ਕਿ ਇਹ ਜਿਹੜੇ ਪਾਪੀ ਏ ਅਣਗਿਣਤ ਤੇ ਬੇਸ਼ੁਮਾਰ ਲੱਖਾਂ ਕਰੋੜਾਂ ਇਹੋ ਜਿਹੇ ਪਾਪੀ ਹੋਣ, ਪਰ ਇੱਕ ਤਲੂ ਇਹਨਾਂ ਪੁੱਜਣੀ ਬੇਮੁੱਖ ਗੁਰਦੁਆਰੇ, ਉਸ ਬੰਦੇ ਦੇ ਇੱਕ ਰੋਮ ਨੂੰ ਵੀ ਇਹ ਸਾਰੇ ਪਾਪੀ ਨਹੀਂ ਪੁੱਜ ਸਕਦੇ ਜਿਹੜਾ ਬੰਦਾ ਗੁਰਦੁਆਰੇ ਤੋਂ ਬੇਮੁੱਖ ਹੈ। ਬੱਲੇ ਬੱਲੇ, ਕਮਾਲ ਹੋ ਗਈ ਸਾਧ ਸੰਗਤ। ਸੋਚੋ ਕਦੇ ਹੁਣ, ਗੁਰੂ ਦੇ ਦੁਆਰੇ ਤੋਂ ਜਿਹੜਾ ਬੰਦਾ ਬੇਮੁੱਖ ਹੈ, ਸਤਿਗੁਰ ਦੇ ਦਰ ਤੇ ਨਹੀਂ ਝੁਕਿਆ, ਸਤਿਗੁਰ ਦੇ ਚਰਨਾਂ ਚ ਨਹੀਂ ਆਇਆ, ਕਿੱਡਾ ਵੱਡਾ ਪਾਪੀ ਆ ਉਹ। ਕਹਿੰਦੇ ਉਹ ਲੱਖਾਂ ਕਰੋੜਾਂ ਪਹਿਲਾਂ ਦੱਸੇ ਪਾਪੀ, ਉਹ ਲੱਖਾਂ ਕਰੋੜਾਂ ਇਕੱਠੇ ਹੋਣ, ਪਰ ਇਹ ਜਿਹੜਾ ਗੁਰੂ ਤੋਂ ਬੇਮੁੱਖ, ਗੁਰੂ ਦੇ ਦਰ ਤੋਂ ਬੇਮੁੱਖ ਹੈ ਨਾ, ਇਹਦਾ ਇੱਕ ਰੋਮ ਸਿਰਫ, ਇਹਦੇ ਬਰਾਬਰ ਨਹੀਂ ਉਹ ਪੁੱਜ ਸਕਦੇ ਸਾਰੇ। ਕਿਹੜੇ ਕਿਹੜੇ ਪਾਪੀ ਸੀ ਭਾਈ ਗੁਰਦਾਸ ਜੀ ਨੇ ਜਿਹੜਾ ਜ਼ਿਕਰ ਕੀਤਾ? ਫਿਰ ਦਾਸ ਬੇਨਤੀ ਕਰਦੇ, ਕਹਿੰਦੇ ਵਿਸ਼ਵਾਸ ਘਾਤੀ ਬੰਦੇ, ਅਕਿਰਤ ਘਣ ਬੰਦੇ, ਪਾਪ ਕਰਨ ਵਾਲੇ ਹਥਿਆਰੇ ਕਾਤਲ ਲੋਕ, ਪਰਾਈ ਮਾਇਆ ਠੱਗਣ ਵਾਲੇ, ਚੋਰ ਬੰਦੇ, ਸੰਨਾ ਲਾਉਣ ਵਾਲੇ ਲੋਕ, ਸ਼ਰਾਬ ਪੀਣ ਵਾਲੇ, ਜੂਆ ਖੇਲਣ ਵਾਲੇ, ਪਰਾਈ ਔਰਤ ਨੂੰ ਬੁਰੀ ਨੀਅਤ ਨਾਲ ਤੱਕਣ ਵਾਲੇ, ਬ੍ਰਾਹਮਣ ਨੂੰ ਮਾਰਨ ਵਾਲੇ, ਗਾਈ ਨੂੰ ਮਾਰਨ ਵਾਲੇ ਤੇ ਵੰਸ਼ ਘਾਤ ਆਪਣੀ ਕੁੱਲ ਹੱਤਿਆ ਕਰਨ ਵਾਲੇ ਲੋਕ, ਇਹ ਸਾਰੇ ਦੇ ਸਾਰੇ ਕਰੋੜਾਂ ਜੋੜ ਲਓ, ਇੱਕ ਜਗ੍ਹਾ ਤੇ ਇਕੱਠੇ ਕਰ ਲਓ, ਪਰ ਇਹਨਾਂ ਸਾਰਿਆਂ ਨਾਲੋਂ ਭੈੜਾ ਆ ਉਹ ਇਨਸਾਨ ਜਿਹੜਾ ਗੁਰਦੁਆਰੇ ਨਹੀਂ ਆਉਂਦਾ, ਜਿਹੜਾ ਸਤਿਗੁਰ ਦੇ ਦਰ ਤੇ ਨਹੀਂ ਝੁਕਦਾ, ਜਿਹੜਾ ਗੁਰੂ ਨਾਲ ਪਿਆਰ ਨਹੀਂ ਕਰਦਾ, ਇਹਨਾਂ ਸਾਰਿਆਂ ਪਾਪੀਆਂ ਤੋਂ ਵੱਡਾ ਪਾਪੀ। ਗੁਰਦੁਆਰੇ ਲਾਏ ਭਾਵ ਨਹੀਂ ਇੱਕ ਨਾ ਦਸਵਾਂ ਦੁਆਰ ਦਿਖਾਇਆ, ਭਾਂਡਾ ਹਸ਼ਾ ਸੋਏ ਜੋ ਤਿਸ ਭਾਵ ਸੀ, ਭਾਂਡਾ ਆਤਮਲੀਨ ਧੋਤਾ ਹਸ਼ਾ ਨਾ ਹੋਏ ਸੀ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਇਹ ਤੋ ਦੁਆਰੇ ਧੋਏ ਹਸ਼ਾ ਹੋਏ ਸੀ। ਇਹ ਉਹ ਦਰ ਹੈ ਗੁਰੂ ਦਾ ਦਰ, ਜਿੱਥੇ ਆਣ ਕੇ ਮੈਲਾ ਭਾਂਡਾ, ਮੈਲਾ ਹਿਰਦਾ, ਪਾਪਾਂ ਨਾਲ ਗਲਤਾਨ ਹੋਇਆ ਹਿਰਦਾ, ਜਿੱਥੇ ਆਣ ਕੇ ਧੋਤਾ ਜਾ ਸਕਦਾ, ਇਹ ਉਹ ਦਰ ਆ। ਜਿਹੜੇ ਗੁਰੂ ਦਰ ਤੋਂ ਹੀ ਮੂੰਹ ਮੋੜ ਗਏ, ਉਹਨਾਂ ਦਾ ਕਿੱਥੇ ਟਿਕਾਣਾ, ਕਿੱਥੇ ਜਾ ਕੇ ਸੁਧਰਨਗੇ? ਦੂਸਰੇ ਪਾਪੀਆਂ ਨਾਲੋਂ ਇਹ ਵੱਡਾ ਪਾਪੀ ਕਿਉਂ ਹੈ? ਸਾਧ ਸੰਗਤ, ਇੱਕ ਸਵਾਲ ਪੈਦਾ ਹੋਇਆ ਵੀ ਪਰਾਇਆ ਤਨ ਤੱਕਣ ਵਾਲੇ, ਪਰਾਇਆ ਧਨ ਬੁਰੀ ਨੀਅਤ ਨਾਲ ਤੱਕਣ ਵਾਲੇ, ਚੋਰ, ਠੱਗ, ਅਕਿਰਤ ਘਣ, ਵਿਸ਼ਵਾਸ ਘਾਤੀ, ਸੰਨਾ ਲਾਉਣ ਵਾਲੇ, ਸ਼ਰਾਬ ਪੀਣ ਵਾਲੇ, ਜੂਆ ਖੇਲਣ ਵਾਲੇ, ਬ੍ਰਾਹਮਣ, ਗਾਈ ਤੇ ਵੰਸ਼ ਘਾਤ ਕਰਨ ਵਾਲੇ ਲੋਕ, ਉਹਨਾਂ ਸਾਰਿਆਂ ਨਾਲੋਂ ਜਿਹੜਾ ਗੁਰੂ ਤੋਂ ਬੇਮੁੱਖ ਬੰਦਾ, ਉਹ ਮਾੜਾ ਕਿਉਂ, ਸਾਰਿਆਂ ਤੋਂ ਕਿਉਂ ਭੈੜਾ ਆ? ਪਤਾ ਕਿਉਂ? ਹੁਣ ਬੇਨਤੀ ਸੁਣਨੀ। ਕਿਉਂਕਿ ਉਹ ਜਿਹੜੇ ਗੁਨਾਹਗਾਰ ਹੈ, ਉਹ ਜਿਹੜੇ ਸਾਰੇ ਦੇ ਸਾਰੇ ਪਾਪੀ ਹੈ, ਬੁਰੇ ਲੋਕ ਨੇ, ਉਹਨਾਂ ਨੇ ਅਜੇ ਗੁਰੂ ਵਾਲੇ ਪਾਸਿਓਂ ਦਰਵਾਜ਼ਾ ਬੰਦ ਨਹੀਂ ਕੀਤਾ। ਉਹਨਾਂ ਦੇ ਸੁਧਰਨ ਦੀ ਆਸ ਹੋ ਸਕਦੀ ਹੈ ਜੇ ਉਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਜਾਣ, ਸਤਿਗੁਰੂ ਦੇ ਦਰ ਤੇ ਆ ਜਾਣ, ਤੇ ਉਹ ਤਰ ਸਕਦੇ। ਉਹ ਜਿਤਨੇ ਜ਼ਿਕਰ ਕੀਤਾ, ਉਹ ਜਿੰਨੇ ਵੀ ਬ੍ਰਾਹਮਣ, ਗਾਈ, ਵੰਸ਼ ਘਾਤ, ਅਪਰਾਧ ਕਰਾਰੇ, ਜਿੰਨੇ ਵੀ ਕਰਾਰੇ ਤੋਂ ਕਰਾਰੇ, ਤਕੜੇ ਤੋਂ ਤਕੜੇ ਅਪਰਾਧ ਜਿਨ੍ਹਾਂ ਨੇ ਕੀਤੇ, ਗੁਰੂ ਵੱਲੋਂ ਤੇ ਦਰਵਾਜ਼ਾ ਬੰਦ ਨਹੀਂ ਨਾ ਹੋਇਆ, ਜੇ ਗੁਰੂ ਦਰ ਤੇ ਆ ਸਕਦੇ ਹਨ ਤੇ ਆਪਣੇ ਗੁਨਾਹ ਬਖਸ਼ਾ ਸਕਦੇ, ਆਪਣੇ ਔਗਣ ਬਖਸ਼ਾ ਸਕਦੇ, ਸਤਿਗੁਰ ਦੇ ਦਰ ਤੇ ਆ ਜਾਣ, ਖਿਮਾ ਮੰਗਣ। ਜੈਸਾ ਬਾਲਕ ਭਾਏ ਸੋ ਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬਹੁੜ ਪਿਤਾ ਗਲ ਲਾਵੇ, ਪਿਛਲੇ ਔਗਣ ਬਖਸ਼ ਲਏ, ਪ੍ਰਭ ਆ ਕੇ ਮਾਰਗ ਪਾਵੇ। ਪਰ ਸਾਧ ਸੰਗਤ, ਜਿਹੜਾ ਗੁਰੂ ਤੋਂ ਬੇਮੁੱਖ ਹੀ ਹੋ ਗਿਆ, ਜਿਹੜਾ ਸਤਿਗੁਰ ਤੋਂ ਹੀ ਬੇਮੁੱਖ ਹੋ ਗਿਆ, ਉਹਨੇ ਤੇ ਗੁਰੂ ਵਾਲੇ ਪਾਸੇ ਦਾ ਦਰਵਾਜ਼ਾ ਹੀ ਬੰਦ ਕਰਤਾ ਹੈ। ਇਹਦਾ ਭਾਵ ਉਹਦੇ ਤੇ ਹੁਣ ਸੁਧਰਨ ਦੀ ਆਸ ਹੀ ਕੋਈ ਨਹੀਂ ਹੈ, ਉਹਦੇ ਜੀਵਨ ਦੇ ਵਿੱਚ ਸੁਧਾਰ ਕਿੱਥੋਂ ਆਉਣਾ, ਉਹਦਾ ਜੀਵਨ ਸੋਹਣਾ ਬਣਨਾ ਕਿੱਥੋਂ, ਕਿਉਂਕਿ ਉਹਨੇ ਤੇ ਗੁਰੂ ਵਾਲਾ ਪਾਸਾ ਵੀ ਦਰਵਾਜ਼ਾ ਹੀ ਬੰਦ ਕਰ ਲਿਆ ਉਹਨੇ। ਇਸ ਲਈ ਦੂਜੇ ਸਾਰੇ ਦੇ ਸਾਰੇ ਪਾਪੀ ਜਿਹੜੇ ਆ, ਉਹ ਗੁਰੂ ਤੋਂ ਬੇਮੁੱਖ ਬੰਦੇ ਦੇ ਮੁਕਾਬਲੇ ਇਸ ਕਰਕੇ ਹੌਲੇ ਆ, ਕਿਉਂਕਿ ਉਹਨਾਂ ਨੇ ਆਪਣੇ ਛੁਟਕਾਰੇ ਦਾ ਬੂਹਾ ਬੰਦ ਨਹੀਂ ਕੀਤਾ, ਗੁਰੂ ਵਾਲੇ ਪਾਸਿਓਂ ਉਹਦੇ ਦਰਵਾਜ਼ਾ ਬੰਦ ਨਹੀਂ ਉਹਨਾਂ ਨੇ ਕੀਤਾ। ਉਹਨਾਂ ਦੀ ਅਜੇ ਆਸ ਹੈ ਕਿ ਜੇ ਉਹ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਣ ਜੋ ਬਖਸ਼ੇ ਜਾ ਸਕਦੇ ਹੈ। ਜੈਸਾ ਬਾਲਕ ਪਾਏ ਸੋ ਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬਹੁੜ ਪਿਤਾ ਗਲ ਲਾਵੇ, ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੇ ਮਾਰਗ ਪਾਵੇ। ਜਿਹੜੇ ਸਾਧ ਸੰਗਤ ਚ ਕਿਤੇ ਆ ਜਾਣਗੇ, ਉਹ ਜਿਹੜੇ ਸਾਰੇ ਦੇ ਸਾਰੇ ਪਾਪੀ ਆ, ਸਾਧ ਸੰਗਤ ਹੋ ਸਕਦਾ ਉਹ ਸਤ ਸੰਗਤ ਵਿੱਚ ਆ ਜਾਣ ਤੇ ਆਣ ਕੇ ਬਖਸ਼ੇ ਜਾਣ। ਜਿਹੜਾ ਗੁਰੂ ਤੋਂ ਹੀ ਬੇਮੁੱਖ, ਗੁਰਦੁਆਰੇ ਤੋਂ ਹੀ ਬੇਮੁੱਖ ਹੋ ਗਿਆ, ਉਹਦਾ ਕੋਈ ਟਿਕਾਣਾ ਨਹੀਂ, ਉਹ ਸੰਸਾਰ ਜਗਤ ਵਿੱਚ ਠੋਕਰਾਂ ਹੀ ਖਾਏਗਾ। ਹੁਣ ਉਹਦੀ ਆਸ ਹੀ ਨਹੀਂ ਰਹਿ ਗਈ ਕੋਈ ਕਿ ਬਖਸ਼ਿਆ ਜਾ ਸਕਦਾ। ਮੇਰਾ ਸਤਿਗੁਰ ਤੇ ਏਡਾ ਵੱਡਾ ਬਖਸ਼ਾਂਦੇ ਆ, ਏਡਾ ਵੱਡਾ ਕਿਰਪਾਲੂ ਹੈ ਸਤਿਗੁਰੂ। ਕਦੇ ਇਤਿਹਾਸ ਪੜ੍ਹ ਕੇ ਵੇਖੋ ਸਾਧ ਸੰਗਤ ਗੁਰੂ ਮਹਾਰਾਜ ਦਾ। ਦਾਸ ਨੇ ਇੱਕ ਬੇਨਤੀ ਕਰਨੀ ਹੈ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਜੰਗਲ ਦੇ ਵਿੱਚ ਦੀ ਲੰਘ ਰਹੇ। ਇਹ ਬਚਨ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ। ਜੰਗਲ ਦੇ ਵਿੱਚ ਜੀ ਜਾ ਰਹੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਰਸਤੇ 'ਚ ਨਾ, ਜੰਗਲ ਦੇ ਵਿੱਚ ਹੀ ਜਿਹੜੇ ਰਾਹਗੀਰ ਮੁਸਾਫਰਾਂ ਨੂੰ ਲੁੱਟਣ ਵਾਲੇ ਲੋਕ ਹੁੰਦੇ ਨਾ, ਇਸ ਕਿਸਮ ਦੇ ਜਿਹੜੇ ਚੋਰ ਹੁੰਦੇ ਆ, ਉਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਿਲ ਪਏ। ਹੁਣ ਭਾਈ ਬਾਲਾ ਮਰਦਾਨਾ ਵੀ ਨਾਲ ਹੈ, ਇਹਨਾਂ ਲੋਕਾਂ ਨੂੰ ਧਾੜਵੀ ਲੋਕ ਵੀ ਕਹਿੰਦੇ ਸੀ, ਜਿਹੜੇ ਰਸਤਿਆਂ ਦੇ ਵਿੱਚ ਲੁੱਟਣ ਵਾਲੇ ਸੀ। ਉਹ ਧਾੜਵੀ ਜਿਹੜੇ ਆ, ਉਹਨਾਂ ਦੇ ਕੋਲੋਂ ਬੜੇ ਬੜੇ ਹਥਿਆਰ ਹੈ, ਤਲਵਾਰਾਂ ਫੜੀਆਂ ਉਹਨਾਂ ਨੇ, ਤਰ੍ਹਾਂ ਤਰ੍ਹਾਂ ਦੇ ਨੇਜੇ ਟੋਕੇ ਉਹਨਾਂ ਦੇ ਕੋਲ ਹੈ। ਪਹਿਲਾਂ ਮਰਦਾਨਾ ਨਾਲ ਘੇਰ ਲਿਆ ਜੀ ਇਹਨਾਂ ਨੂੰ, ਉਹਨਾਂ ਨੇ, ਉਹਨਾਂ ਚੋਰਾਂ ਨੇ ਘੇਰ ਲਿਆ। ਅਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ, ਬਈ ਜੋ ਕੁਛ ਤੁਹਾਡੇ ਕੋਲ ਹੈਗਾ ਇੱਥੇ ਰੱਖ ਦਿਓ। ਬਿਠਾ ਲਿਆ, ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਬਹਿ ਗਏ, ਪਹਿਲਾਂ ਮਰਦਾਨਾ ਵੀ ਬੈਠ ਗਏ ਨਾਲ। ਅਤੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਹਿੰਦੇ ਵੀ ਜੋ ਕੁਛ ਤੁਹਾਡੇ ਪਾਸ ਹੈਗਾ ਇੱਥੇ ਰੱਖ ਦਿਓ ਸਾਡੇ ਕੋਲ, ਨਹੀਂ ਤਾਂ ਅਸੀਂ ਮਾਰ ਦਿਆਂਗੇ ਤੁਹਾਨੂੰ। ਅਤੇ ਸਤਿਗੁਰੂ ਹੱਸ ਪਏ, ਗੁਰੂ ਨਾਨਕ ਦੇਵ ਪਾਤਸ਼ਾਹ ਮੁਸਕਰਾ ਕੇ ਪਤਾ ਕੀ ਕਹਿੰਦੇ ਉਹਨਾਂ ਨੂੰ, ਕਹਿੰਦੇ ਵੀ ਹੈਗਾ ਤੇ ਆ ਸਾਡੇ ਕੋਲ ਬਹੁਤ ਕੁਛ, ਪਤਾ ਨਹੀਂ ਹੁਣ ਤੁਸੀਂ ਲੁੱਟ ਸਕਦੇ ਜੇ ਕਿ ਨਹੀਂ ਲੁੱਟ ਸਕਦੇ। ਹੁਣ ਸਤਿਗੁਰੂ ਜੀ ਦਾ ਭਾਵ ਸੁਣਿਓ, ਮਹਾਰਾਜ ਦੇ ਕੋਲ ਤੇ ਨਾਮ ਸਿਮਰਨ ਭਜਨ ਬੰਦਗੀ ਦਾ ਬੇਅੰਤ ਖਜ਼ਾਨਾ, ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਸ਼ਾ ਪਛਤਾ ਹੋ ਗਏ, ਪ੍ਰਾਣ ਜਾਹੇਂਗੇ ਝੂਠ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਹਿੰਦੇ ਤੁਹਾਨੂੰ ਲੁੱਟਣਾ ਵਾ ਅਸੀਂ, ਅਗਰ ਤੁਹਾਡੇ ਆਪਣੇ ਆਪ ਸਾਰਾ ਕੁਛ ਦੇ ਦਿਓਗੇ ਤਾਂ ਠੀਕ ਆ, ਅਗਰ ਨਹੀਂ ਤਾਂ ਅਸੀਂ ਤੁਹਾਨੂੰ ਜਾਨੋਂ ਮਾਰ ਦਿਆਂਗੇ, ਜੋ ਕੁਛ ਤੁਹਾਡੇ ਕੋਲ ਹੈਗਾ ਰੱਖ ਦਿਓ ਇੱਥੇ। ਸਤਿਗੁਰੂ ਕਹਿੰਦੇ ਲੁੱਟਣ ਵਾਲੇ ਬਣੋ ਤੁਸੀਂ, ਸਾਡੇ ਕੋਲ ਬਹੁਤ ਕੁਛ। ਉਹ ਕਹਿੰਦੇ ਰੱਖੋ ਫਿਰ ਧੰਨ ਮਾਇਆ, ਕੀ ਆ ਤੁਹਾਡੀਆਂ ਜੇਬਾਂ 'ਚ? ਪਾਤਸ਼ਾਹ ਕਹਿੰਦੇ ਵੀ ਜੇਬਾਂ ਵਾਲੀ ਗੱਲ ਨਹੀਂ ਗੀ, ਸਾਡੀਆਂ ਜੇਬਾਂ ਦੇ ਵਿੱਚ ਇਹਨਾਂ ਖੀਸਿਆਂ ਦੇ ਵਿੱਚ ਕੁਛ ਨਹੀਂ ਗਾ ਸਾਡੇ ਕੋਲ। ਆਹ ਜਿਹੜੇ ਕੋਈ ਥੈਲੇ ਆ, ਇਹਨਾਂ 'ਚ ਕੋਈ ਕੱਪੜਾ ਲੀੜਾ ਹੋਏਗਾ, ਚੋਲੇ ਹੋਣਗੇ ਇਹਦੇ 'ਚ ਪਹਿਨਣ ਵਾਲੇ, ਹੋਰ ਕੁਛ ਨਹੀਂ। ਮਰਦਾਨੇ ਦੇ ਹੱਥ 'ਚ ਇੱਕ ਰਬਾਬ ਆ, ਇਹ ਖਸਮ ਦੀ ਬਾਣੀ ਗਾਉਣ ਵਾਸਤੇ ਰੱਖਿਆ ਸਾਜ਼। ਉਹ ਚੋਰਾਂ ਨੇ ਚੁੱਕ ਲਏ ਜੀ ਆਪਣੇ ਹਥਿਆਰ, ਉਹ ਕਹਿੰਦੇ ਨਹੀਂ ਦਿੰਦੇ, ਮਾਰ ਦਿਆਂਗੇ, ਘੱਟੋ ਘੱਟ ਗਲ ਦੇ ਕੱਪੜੇ ਤਾਂ ਲਾਈਏ ਤੁਹਾਡੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਉਹਨਾਂ ਦਾ ਮਨ ਕਿਵੇਂ ਮੋੜਨਾ। ਮਹਾਰਾਜ ਉਹਨਾਂ ਨੂੰ ਕਹਿੰਦੇ ਵੀ ਗੱਲ ਇਹ ਆ ਵੀ ਤੁਸੀਂ ਮਾਰ ਤੇ ਆ ਸਾਨੂੰ ਦੇਣਾ, ਤੇ ਮਾਰ ਕੇ ਸਾਨੂੰ ਲੁੱਟ ਲਿਓ, ਪਰ ਸਾਡੀ ਵੀ ਤੇ ਇੱਕ ਗੱਲ ਮੰਨ ਲਓ। ਉਹ ਚੋਰ ਕਹਿੰਦੇ ਜੀ ਦੱਸੋ ਕਿਹੜੀ ਗੱਲ? ਪਾਤਸ਼ਾਹ ਕਹਿੰਦੇ ਵੀ ਜਦੋਂ ਤੁਸੀਂ ਸਾਨੂੰ ਮਾਰਦੇ ਉਹਨੂੰ ਵੱਢ ਟੁੱਕ ਦਿਓ ਤੇ ਘੱਟੋ ਘੱਟ ਸਾਡਾ ਸੰਸਕਾਰ ਤੇ ਕਰ ਦਿਓ, ਆ ਸਰੀਰ ਸਾਡੇ ਐਵੇਂ ਇੱਥੇ ਰੁਲਦੇ ਰਹਿਣਗੇ, ਸੰਸਕਾਰ ਕਰ ਦਿਓਗੇ। ਹੁਣ ਖਿਆਲ ਕਰਨਾ ਬਈ ਗੁਰੂ ਨਾਨਕ ਦੇਵ ਸਾਹਿਬ ਦੀ ਗੱਲ ਬੜੇ ਧਿਆਨ ਨਾਲ ਸੁਣ ਰਹੇ ਹੋ, ਹੈ ਗੁਰੂ ਸਾਹਿਬ ਦਾ ਕੌਤਕ। ਹੁਣ ਚੋਰ ਹੁਣ ਧਾੜਵੀ ਜੰਗਲ ਦੇ ਵਿੱਚ ਲੋਕਾਂ ਨੂੰ ਲੁੱਟਣ ਵਾਲੇ ਤੇ ਬਾਬੇ ਨਾਨਕ ਦੇ ਆਖੇ ਲੱਗਣ, ਤੇ ਆਖੇ ਵੀ ਹੁਣ ਉਸ ਢੰਗ ਨਾਲ ਹੀ ਲੱਗਣਾ ਵੀ ਤੁਸੀਂ ਸਾਡਾ ਸੰਸਕਾਰ ਕਰ ਦਿਓ। ਉਹ ਚੋਰ ਪਤਾ ਕੀ ਕਹਿੰਦੇ? ਕਹਿੰਦੇ ਵੀ ਸਾਡੇ ਕੋਲ ਇੱਥੇ ਲੱਕੜਾਂ ਤੇ ਹੈਗੀਆਂ ਬਹੁਤ ਜੰਗਲ 'ਚ, ਪਰ ਸਾਡੇ ਕੋਲ ਅੱਗ ਦਾ ਇੰਤਜ਼ਾਮ ਨਹੀਂ ਹੈਗਾ ਇੱਥੇ, ਐਵੇਂ ਤੁਹਾਨੂੰ ਕਿੱਥੇ ਸਾੜਦੇ ਰਹਾਂਗੇ, ਅਸੀਂ ਅੱਗ ਕਿੱਥੋਂ ਲਿਆਈਏ, ਅੱਗ ਨਹੀਂ ਹੈਗੀ ਇੱਥੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਤਾ ਕੀ ਕਹਿੰਦੇ ਜੀ? ਜੰਗਲ ਦੇ ਬਾਹਰ ਵਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਥੋੜ੍ਹੀ ਜਿਹੀ ਨਜ਼ਰ ਮਾਰੀ ਦਰਖਤਾਂ ਦੇ ਵਿੱਚੋਂ ਦੀ, ਕਿਉਂਕਿ ਹੈ ਜੰਗਲ। ਮਹਾਰਾਜ ਕਹਿੰਦੇ ਓ ਵੇਖੋ ਦੂਰ ਧੂੰਆਂ ਨਿਕਲਦਾ। ਉਹ ਕਹਿੰਦੇ ਜੀ ਹਾਂ ਧੂੰਆਂ ਤਾਂ ਨਿਕਲ ਰਿਹਾ। ਪਾਤਸ਼ਾਹ ਕਹਿੰਦੇ ਜਿੱਥੋਂ ਧੂੰਆਂ ਨਿਕਲਦਾ ਇਹਦਾ ਮਤਲਬ ਉੱਥੇ ਅੱਗ ਹੈਗੀ, ਤੇ ਤੁਸੀਂ ਉੱਥੋਂ ਅੱਗ ਲੈ ਆਓ, ਉੱਥੋਂ ਅੱਗ ਥੋੜ੍ਹੀ ਜਿਹੀ ਲੈ ਆਓ, ਸਾਨੂੰ ਮਾਰ ਦਿਓ, ਲੁੱਟ ਲਿਓ, ਜੋ ਮਰਜ਼ੀ ਕਰ ਲਿਓ, ਪਰ ਸਾਡਾ ਸੰਸਕਾਰ ਕਰਦੇ, ਸਾੜ ਦਿਓ ਸਾਡੇ ਸਰੀਰ। ਉਹ ਇੱਕ ਚੋਰ ਵਿੱਚੋਂ ਕਹਿੰਦਾ ਵੀ ਅਸੀਂ ਚਲੇ ਜਾਈਏ ਅੱਗ ਲੈਣ ਅਤੇ ਤੁਸੀਂ ਇੱਥੋਂ ਦੌੜ ਜਾਓ। ਮਹਾਰਾਜ ਕਹਿੰਦੇ ਜਾਣਾ ਤਾਂ ਨਹੀਂ ਅਸੀਂ, ਤੁਸੀਂ ਦੋ ਬੰਦੇ ਅੱਗ ਲੈਣ ਵਾਸਤੇ ਚਲੇ ਜਾਓ, ਬਾਕੀ ਤੁਸੀਂ ਕਿੰਨੇ ਜੀ? ਆਹ ਤਲਵਾਰਾਂ ਤੁਹਾਡੇ ਕੋਲ ਆ, ਆਹ ਬਰਸ਼ੇ ਨੇਜੇ ਟਕੂਏ ਤੁਹਾਡੇ ਕੋਲ ਆ, ਅਸੀਂ ਕਿੱਥੇ ਦੌੜ ਜਾਣਾ ਤੁਹਾਡੇ ਕੋਲੋਂ? ਅਤੇ ਸਾਧ ਸੰਗਤ ਭਾਈ ਸੰਤੋਖ ਸਿੰਘ ਜੀ ਨੇ ਨਾ ਉੱਥੇ ਬਚਨ ਲਿਖਿਆ ਵੀ ਬਾਬੇ ਨਾਨਕ ਨੂੰ ਉਹਨਾਂ ਨੇ ਰੁੱਖ ਨਾਲ ਬੰਨ੍ਹ ਦਿੱਤਾ, ਮਰਦਾਨੇ ਨੂੰ ਵੀ ਬੰਨ੍ਹ ਦਿੱਤਾ ਬਾਲੇ ਨੂੰ, ਅਤੇ ਜਿਹੜੇ ਬਾਕੀ ਉਹਨਾਂ ਦੇ ਸਾਥੀ ਸੀ ਨਾ ਤਿੰਨ ਚਾਰ ਉਹ ਉੱਥੇ ਕੋਲ ਖਲੋ ਗਏ ਹਥਿਆਰ ਲੈ ਕੇ, ਦੋ ਜਣੇ ਅੱਗ ਲੈਣ ਚਲੇ ਗਏ। ਜੇ ਹੁਣ ਉਹਨਾਂ ਨੇ ਕੇਵਲ ਲੁੱਟਣਾ ਹੀ ਹੈ ਅਤੇ ਮਾਰ ਮੂਰ ਕੇ ਸੁੱਟ ਦੇਣ, ਉਹਨਾਂ ਨੂੰ ਸੰਸਕਾਰ ਕਰਨ ਦੀ ਸਾੜਨ ਦੀ ਕੀ ਲੋੜ ਹੈ? ਪਰ ਬਾਬੇ ਦੀ ਪ੍ਰੇਰਨਾ ਸਤਿਗੁਰ ਨੇ ਕੌਤਕ ਵਰਤਾਉਣਾ, ਇਹਨਾਂ ਚੋਰ ਚਗਾਰੇ ਧਾੜਵੀਆਂ ਨੂੰ ਵੀ ਰੱਬ ਨਾਲ ਜੋੜ ਦੇਣਾ ਉਹਨੇ ਬਾਬੇ ਨਾਨਕ ਨੇ। ਦੇਖੋ ਕੈਸਾ ਸਤਿਗੁਰ ਹੈ, ਦੋ ਬੰਦੇ ਚਲੇ ਗਏ ਅੱਗ ਲੈਣ ਵਾਸਤੇ ਅਤੇ ਬਾਕੀ ਰਹੇ ਇਹਨਾਂ ਦੇ ਕੋਲ ਜੰਗਲ 'ਚ। ਹੁਣ ਅਗਲਾ ਕੌਤਕ ਸਾਧ ਸੰਗਤ ਬੜਾ ਪਿਆਰਾ ਜੀ, ਜਿਹੜੇ ਦੋ ਚੋਰ ਦੋ ਬੰਦੇ ਅੱਗ ਲੈਣ ਵਾਸਤੇ ਗਏ ਨਾ, ਜਦੋਂ ਜੰਗਲ 'ਚੋਂ ਨਿਕਲੇ ਬਾਹਰ, ਉੱਥੇ ਨੇੜੇ ਕਿਤੇ ਸ਼ਮਸ਼ਾਨ ਘਾਟ ਆ ਮੜੀਆਂ ਨੇ, ਉੱਥੇ ਅਤੇ ਉੱਥੇ ਕੋਈ ਮੁਰਦਾ ਸੜਦਾ ਪਿਆ, ਸੰਸਕਾਰ ਹੋ ਰਿਹਾ ਕਿਸੇ ਦਾ। ਇਹ ਹੁਣ ਦੋਵੇਂ ਚੋਰ ਜਦੋਂ ਅੱਗ ਲੈਣ ਜਾ ਰਹੇ ਨੇ ਅਤੇ ਜਿੱਥੋਂ ਧੂੰਆਂ ਨਿਕਲਦਾ ਉੱਥੋਂ ਅੱਗ ਲੈ ਆਈਏ, ਇਹਨਾਂ ਨੇ ਰਸਤੇ ਦੇ ਵਿੱਚ ਇੱਕ ਬੜਾ ਕੌਤਕ ਵੇਖਿਆ। ਇਹਨਾਂ ਨੇ ਕੀ ਵੇਖਿਆ? ਇਹਨਾਂ ਨੇ ਦੋਵਾਂ ਨੇ ਇਹਨਾਂ ਤੱਕਿਆ ਵੀ ਇੱਕ ਬੰਦਾ, ਉਹਨੂੰ ਚਾਰ ਪੰਜ ਜਣਿਆਂ ਨੇ ਫੜਿਆ ਅਤੇ ਉਹਨੂੰ ਮਾਰਦੇ ਪਏ, ਕੁੱਟਦੇ ਪਏ ਅਤੇ ਉਹ ਚੀਕਾਂ ਮਾਰ ਰਿਹਾ ਉਹ ਬੰਦਾ। ਇਹਨਾਂ ਦੋਵਾਂ ਚੋਰਾਂ ਨੇ ਸੋਚਿਆ, ਕਹਿੰਦੇ ਵੀ ਇਹ ਨਵੇਂ ਬੰਦੇ ਕਦੀ ਵੇਖੇ ਹੀ ਨਹੀਂ, ਅਤੇ ਆ ਇਹਨੂੰ ਮਾਰ ਬੜੀ ਪੈਂਦੀ ਬਈ, ਕੁੱਟਦੇ ਪਏ, ਉਹ ਚੀਕਾਂ ਮਾਰ ਰਿਹਾ ਅੱਗਿਓਂ, ਬੜੀ ਭੈੜੀ ਮਾਰ ਉਹਨੂੰ ਮਾਰਦੇ ਪਏ। ਇਹਨਾਂ ਚੋਰਾਂ ਨੇ ਸੋਚਿਆ ਵੀ ਆਪਾਂ ਥੋੜ੍ਹਾ ਜਿਹਾ ਆਪਣਾ ਰਸਤਾ ਬਦਲ ਲਈਏ, ਆਪਾਂ ਉੱਥੋਂ ਅੱਗ ਲੈ ਆਈਏ ਅਤੇ ਇਹ ਜਿਹੜੇ ਅੰਦਰ ਫਕੀਰ ਪਕੜੇ ਇਹਨਾਂ ਨੂੰ ਮਾਰ ਕੇ ਅਤੇ ਆਪਾਂ ਲੁੱਟੀਏ ਅਤੇ ਸੰਸਕਾਰ ਉਹਨਾਂ ਦਾ ਕਰ ਦਈਏ, ਆਪਾਂ ਇਹਨਾਂ ਮਾਰਨ ਕੁੱਟਣ ਵਾਲਿਆਂ ਤੋਂ ਕੀ ਲੈਣਾ। ਇਹ ਹੁਣ ਕੋਲੋਂ ਦੀ ਥੋੜ੍ਹਾ ਜਿਹਾ ਰਸਤਾ ਬਦਲ ਕੇ ਨਿਕਲ ਗਏ ਅਤੇ ਚਲੇ ਗਏ ਉੱਥੇ ਸ਼ਮਸ਼ਾਨ ਘਾਟ। ਉੱਥੇ ਕਿਸੇ ਦਾ ਸੰਸਕਾਰ ਹੋ ਰਿਹਾ, ਜਿਹੜੇ ਲੋਕ ਕਿਤੇ ਸੰਸਕਾਰ ਕਰਨ ਆਏ ਸੀ ਉਹ ਹੁਣ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ, ਪਰ ਅਜੇ ਉੱਥੇ ਅੱਗ ਥੋੜ੍ਹੀ ਥੋੜ੍ਹੀ ਮੱਚਦੀ ਹੈ। ਅਕਸਰ ਇਹ ਜਿਹੜੇ ਚੋਰ ਸੀ, ਧਾੜਵੀ ਸੀ ਜੰਗਲ ਵਿੱਚ ਰਹਿਣ ਵਾਲੇ, ਇਹ ਵੀ ਉਹ ਨੇੜੇ ਤੇੜੇ ਦੇ ਪਿੰਡਾਂ ਦੇ ਹੀ ਹੋਣਗੇ। ਇਹਨਾਂ ਨੇ ਇੱਕ ਬਲਦੀ ਹੋਈ ਲੱਕੜ, ਮੱਚਦੀ ਹੋਈ ਲੱਕੜ ਉਸ ਚਿਖਾ ਦੇ ਵਿੱਚੋਂ ਖਿੱਚੀ ਅਤੇ ਵਾਪਸ ਮੁੜ ਪਏ। ਹੁਣ ਇਹ ਦੌੜੇ ਆ ਰਹੇ ਉੱਧਰ ਜੰਗਲ 'ਚ ਜਾਣਾ ਇਹਨਾਂ ਨੇ, ਵੀ ਉਹ ਜਿਹੜੇ ਤਿੰਨ ਫਕੀਰ ਫੜੇ ਆ, ਲੁੱਟੀਏ ਹੁਣ ਉਹਨਾਂ ਨੂੰ ਜਾ ਕੇ, ਮਾਰੀਏ ਉਹਨਾਂ ਨੂੰ ਫਿਰ ਮਾਰ ਕੇ ਸਾੜ ਦਈਏ। ਆਉਂਦਿਆਂ ਹੁਣ ਕੀ ਕੌਤਕ ਵੇਖਿਆ? ਖਿਆਲ ਨਾਲ ਐਂ ਬਿਰਤੀ ਟਕਾ ਕੇ ਸੁਣਿਓ ਤਾਂ ਚੰਗੀ ਤਰ੍ਹਾਂ ਪਤਾ ਲੱਗਣਾ। ਜਾਂਦਿਆਂ ਇਹਨਾਂ ਨੇ ਕੀ ਵੇਖਿਆ ਸੀ ਜਦੋਂ ਜਾ ਰਹੇ ਸੀ ਅੱਗ ਲੈਣ ਵਾਸਤੇ? ਵੀ ਇੱਕ ਬੰਦੇ ਨੂੰ ਚਾਰ ਪੰਜ ਜਣਿਆਂ ਨੇ ਪਕੜਿਆ ਅਤੇ ਉਹਨੂੰ ਮਾਰ ਰਹੇ ਆ, ਕੁੱਟ ਰਹੇ ਆ, ਅਤੇ ਉਹ ਚੀਕਾਂ ਮਾਰਦਾ ਸੀ। ਹੁਣ ਜਦੋਂ ਇਹ ਵਾਪਸ ਆ ਰਹੇ ਆ ਅਤੇ ਜਿਹੜੇ ਬੰਦੇ ਨੂੰ ਇਹਨਾਂ ਜਾਂਦਿਆਂ ਹੋਇਆਂ ਤੱਕਿਆ ਸੀ ਵੀ ਉਹਨੂੰ ਮਾਰ ਪੈ ਰਹੀ ਆ, ਬੰਦਾ ਉਹੋ ਹੀ ਆ ਜਿਸ ਨੂੰ ਮਾਰ ਪੈਂਦੀ ਸੀ, ਪਰ ਜਿਹੜੇ ਕੁੱਟਣ ਵਾਲੇ ਸੀਗੇ ਉਹ ਹੁਣ ਥੋੜ੍ਹੇ ਜਿਹੇ ਬਦਲੇ ਹੋਏ ਆ। ਉਸੇ ਬੰਦੇ ਨੂੰ ਹੁਣ ਪਾਲਕੀ 'ਚ ਬਿਠਾਇਆ ਅਤੇ ਬੜੇ ਸਤਿਕਾਰ ਨਾਲ ਲੈ ਕੇ ਜਾ ਰਹੇ ਹੋ। ਇਹਨਾਂ ਦੋਵਾਂ ਜਣਿਆਂ ਨੇ ਸੋਚਿਆ ਹੁਣ ਹੱਥ ਦੇ ਵਿੱਚ ਅੱਗ ਤਾਂ ਇਹਨਾਂ ਨੇ ਪਕੜੀ ਹੈ, ਇੱਕ ਲੱਕੜ ਆ ਮੱਚਦੀ, ਪਰ ਉਹ ਲੱਕੜ ਹੁਣ ਭਾਵੇਂ ਹੱਥ 'ਚ ਪਕੜੀ ਆ ਪਰ ਇਹਨਾਂ ਦੇ ਅੰਦਰ ਸੰਸਾ ਪੈਦਾ ਹੋ ਗਿਆ ਵੀ ਕਮਾਲ ਹੋ ਗਈ, ਇਹ ਬੰਦਾ ਹੋਈ ਹੋਈ ਆ, ਅਸੀਂ ਜਦੋਂ ਜਾ ਰਹੇ ਸੀ ਪਹਿਲਾਂ ਉੱਧਰ ਨੂੰ ਸ਼ਮਸ਼ਾਨ ਘਾਟ ਵੱਲ ਨੂੰ, ਇਹਨੂੰ ਕੁੱਟ ਪੈ ਰਹੀ ਸੀ, ਮਾਰ ਪੈ ਰਹੀ, ਇਹ ਚੀਕਾਂ ਮਾਰਦਾ, ਹਾਏ 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 ਕਰਦਾ ਸੀ, ਬੰਦਾ ਉਹ ਹੀ ਆ। ਉਸੇ ਬੰਦੇ ਨੂੰ ਹੁਣ ਪਾਲਕੀ 'ਚ ਬਿਠਾਇਆ, ਬੜੇ ਸਤਿਕਾਰ ਨਾਲ ਲੈ ਕੇ ਜਾ ਰਹੇ, ਹੱਥ ਜੋੜ ਜੋੜ ਕੇ। ਜਦੋਂ ਆਪਸ 'ਚ ਦੋਵਾਂ ਨੇ ਗੱਲ ਕੀਤੀ ਤਾਂ ਇੱਕ ਜਣਾ ਵਿੱਚੋਂ ਕਹਿੰਦਾ ਵੀ ਅਗਾਂਹ ਹੋ ਕੇ ਪੁੱਛ ਹੀ ਲਈਏ ਆਪਾਂ ਉਹਨਾਂ ਨੂੰ, ਇਹ ਕੀ ਤੁਹਾਡਾ ਕੌਤਕ ਹੈ ਇਸ ਬੰਦੇ ਨੂੰ ਕਦੀ ਮਾਰਦੇ ਜੇ ਕਦੀ ਪਾਲਕੀ 'ਚ ਬਿਠਾਉਂਦੇ ਜੇ? ਦੋਵੇਂ ਜਣੇ ਚਲੇ ਗਏ ਜੀ ਉਹਨਾਂ ਦੇ ਕੋਲ, ਉਹਨਾਂ ਨੂੰ ਜਾ ਕੇ ਪੁੱਛਿਆ ਜੀ ਵੀ ਇਹ ਥੋੜ੍ਹੀ ਦੇਰ ਪਹਿਲਾਂ ਅਸੀਂ ਇੱਥੋਂ ਲੰਘ ਕੇ ਗਏ ਹਾਂ ਅਤੇ ਇਸ ਬੰਦੇ ਨੂੰ ਤੁਸੀਂ ਮਾਰ ਕੁੱਟ ਰਹੇ ਸੀ, ਇਹ ਚੀਕਾਂ ਮਾਰਦਾ ਸੀ। ਹੁਣ ਉਸੇ ਬੰਦੇ ਨੂੰ ਸਤਿਕਾਰ ਦੇ ਨਾਲ ਪਾਲਕੀ 'ਚ ਬਿਠਾਇਆ, ਆਦਮੀ ਹੋਈ ਆਏ, ਉਹ ਪਤਾ ਅੱਗਿਓਂ ਬੰਦੇ ਕੀ ਕਹਿੰਦੇ ਜੀ ਇਹਨਾਂ ਦੋਵਾਂ ਚੋਰਾਂ ਨੂੰ? ਕਹਿੰਦੇ ਵੀ ਗੱਲ ਇਹ ਆ, ਅਸੀਂ ਆਏ ਹਾਂ ਪਰਮਾਤਮਾ ਪ੍ਰਭੂ ਦੀ ਦਰਗਾਹ 'ਚੋਂ, ਧਰਮ ਰਾਜ ਦੇ ਦੂਤ, ਉਹ ਜਿਹੜੀ ਚਿਖਾ ਦੇ ਵਿੱਚੋਂ ਤੁਸੀਂ ਸ਼ਮਸ਼ਾਨ ਘਾਟ ਦੇ ਵਿੱਚੋਂ ਆ ਲੱਕੜ ਖਿੱਚ ਕੇ ਲਿਆਏ ਜੇ ਨਾ ਜਿਹੜੀ ਚਿਖਾ ਚੋਂ, ਇਹ ਇਸੇ ਬੰਦੇ ਦਾ ਸੰਸਕਾਰ ਹੋ ਰਿਹਾ, ਉਸ ਬੰਦੇ ਦਾ ਸੰਸਕਾਰ ਹੋ ਰਿਹਾ, ਉਹ ਇਹ ਸੜ ਰਿਹਾ ਵਾ, ਇਸੇ ਦੀ ਦੇਹੀ ਹੈ, ਆ ਉਹਦੀ ਰੂਹ ਆ। ਇਹ ਅਸੀਂ ਰੱਬ ਦੀ ਦਰਗਾਹ ਵੱਲ ਨੂੰ ਲੈ ਕੇ ਜਾ ਰਹੇ, ਰੱਬ ਦੀ ਦਰਗਾਹ। ਅਸੀਂ ਧਰਮਰਾਜ ਦੇ ਦੂਤ ਹਾਂ, ਅਸੀਂ ਦੁਨੀਆਂ ਵਿੱਚ ਹੋਰ ਕਿਸੇ ਨੂੰ ਨਹੀਂ ਦਿਸਦੇ, ਇਹ ਸਿਰਫ ਤੁਹਾਨੂੰ ਨਜ਼ਰ ਆ ਰਹੇ ਅਸੀਂ ਦੋਵਾਂ ਜਣਿਆਂ। ਇਹਨਾਂ ਸੋਚਿਆ ਹੱਦ ਹੋ ਗਈ, ਰੱਬ ਦੀ ਦਰਗਾਹ ਚੋਂ ਦੂਤ ਆਏ, ਧਰਮਰਾਜ ਦੇ ਦੂਤ, ਇਹਦੀ ਰੂਹ ਨੂੰ ਲੈ ਕੇ ਜਾ ਰਹੇ। ਕੋਈ ਉਹ ਬੰਦਾ ਜਿਹੜਾ ਚਿਖਾ 'ਚ ਸੜ ਰਿਹਾ ਸੀ, ਉਹਦੀ ਰੂਹ ਆਏ, ਆਤਮਾ। ਇਹ ਚੋਰ ਕਹਿੰਦੇ ਵੀ ਇਹ ਵੀ ਗੱਲ ਚਲੋ ਸਮਝ 'ਚ ਆ ਗਈ ਵੀ ਤੁਸੀਂ ਉੱਥੋਂ ਆਏ ਜੇ, ਇਹਨੂੰ ਲੈ ਕੇ ਜਾ ਰਹੇ ਜੇ ਦਰਗਾਹ 'ਚ, ਪਰ ਸਾਨੂੰ ਇਹ ਵੀ ਤਾਂ ਦੱਸੋ ਨਾ ਵੀ ਜਦੋਂ ਅਸੀਂ ਪਹਿਲਾਂ ਵੇਖਿਆ ਇਹਨੂੰ ਮਾਰ ਰਹੇ ਸੀ ਤੁਸੀਂ, ਇਹਦੀਆਂ ਚੀਕਾਂ ਨਿਕਲਦੀਆਂ ਸੀ, ਹੁਣ ਇਹਨੂੰ ਸਤਿਕਾਰ ਨਾਲ ਪਾਲਕੀ 'ਚ ਬਿਠਾਇਆ ਤੁਸੀਂ। ਉਹਨਾਂ ਦੂਤਾਂ ਨੇ ਪਤਾ ਕੀ ਦੱਸਿਆ? ਉਹ ਕਹਿੰਦੇ ਵੀ ਇਸ ਬੰਦੇ ਨੇ ਜ਼ਿੰਦਗੀ 'ਚ ਕੋਈ ਚੰਗਾ ਕੰਮ ਨਹੀਂ ਕੀਤਾ, ਪਾਪ ਗੁਨਾਹ ਹੀ ਕਰਦਾ ਰਿਹਾ, ਔਗਣ ਹੀ ਕਰਦਾ ਰਿਹਾ, ਬੇਮੁੱਖ ਹੀ ਰਿਹਾ ਵਾ, ਤਾਂ ਕਰਕੇ ਇਹਨੂੰ ਮਾਰ ਪੈ ਰਹੀ ਸੀ। ਇਹਨੂੰ ਧਰਮਰਾਜ ਦੀ ਦਰਗਾਹ ਵੱਲ ਇਸੇ ਤਰ੍ਹਾਂ ਜਮਦੂਤ ਆ ਜਿਹੜੇ ਉਹ ਮਾਰਦੇ ਕੁੱਟਦੇ ਐਂ ਤਸੀਹੇ ਦਿੰਦੇ ਇਹਨੂੰ ਲੈ ਕੇ ਜਾ ਰਹੇ ਸੀ। ਉਹ ਚੋਰ ਕਹਿੰਦੇ ਅੱਛਾ ਵੀ ਐਡਾ ਗੁਨਾਹਗਾਰ ਸੀ ਇਹ ਬੰਦਾ? ਉਹ ਕਹਿੰਦੇ ਕਦੇ ਜ਼ਿੰਦਗੀ 'ਚ ਚੰਗਾ ਕੰਮ ਨਹੀਂ ਕੀਤਾ, ਤਾਂ ਕਰਕੇ ਇਹਨੂੰ ਮਾਰ ਪੈ ਰਹੀ ਸੀ, ਅਤੇ ਕੁੱਟਦੇ ਮਾਰਦੇ ਇਹਨੂੰ ਦਰਗਾਹ ਵੱਲ ਨੂੰ ਲੈ ਕੇ ਜਾ ਰਹੇ ਸੀ। ਉਹ ਚੋਰ ਕਹਿੰਦੇ ਹੁਣ ਕਿਉਂ ਪਾਲਕੀ 'ਚ ਬਿਠਾਇਆ ਜੀ, ਹੁਣ ਦੱਸੋ। ਉਹ ਪਤਾ ਕੀ ਕਹਿੰਦੇ? ਜਵਾਬ ਮਿਲਿਆ ਜੀ ਅੱਗਿਓਂ, ਕਹਿੰਦੇ ਵੀ ਇਹਦੀ ਜਿਹੜੀ ਉਹ ਚਿਖਾ ਬਲ ਰਹੀ ਹੈ ਨਾ, ਅਤੇ ਚਿਖਾ ਦੇ ਵਿੱਚੋਂ ਜਿਹੜਾ ਧੂੰਆਂ ਨਿਕਲ ਰਿਹਾ, ਉਸ ਧੂੰਏ ਦੇ ਉੱਪਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਖਸ਼ਿਸ਼ ਦੀ ਨਜ਼ਰ ਪੈ ਗਈ, ਧੂੰਏ ਦੇ ਉੱਪਰ ਉਹਦੀ ਰਹਿਮਤ ਦੀ ਨਜ਼ਰ ਪੈ ਗਈ ਗੁਰੂ ਨਾਨਕ ਦੀ। ਚਿਖਾ ਦੇ ਧੂੰਏ ਦੇ ਉੱਤੇ ਵੀ ਨਜ਼ਰ ਪਾ ਕੇ ਉਹਨੇ ਪਾਪ ਸਾੜ ਦਿੱਤੇ, ਸਭ ਗੁਨਾਹ ਸੜ ਗਏ। ਥੋੜ੍ਹੀ ਦੇਰ ਪਹਿਲਾਂ ਇਹਨੂੰ ਲੈ ਕੇ ਜਾ ਰਹੇ ਸਨ ਮਾਰਦੇ ਕੁੱਟਦੇ, ਇਹਦੇ ਗੁਨਾਹ ਮੁੱਕ ਚੁੱਕੇ, ਹੁਣ ਇਹਨੂੰ ਪਾਲਕੀ 'ਚ ਬਿਠਾ ਕੇ ਸੱਚਖੰਡ ਲੈ ਕੇ ਜਾਣਾ। ਉਹ ਦੋਵਾਂ ਚੋਰਾਂ ਨੇ ਜਦੋਂ ਸੁਣਿਆ, ਉਹ ਕਹਿੰਦੇ ਹੱਦ ਹੋ ਗਈ, ਧੂੰਏ ਦੇ ਉੱਤੇ ਵੀ ਨਜ਼ਰ ਪਾ ਕੇ, ਚਿਖਾ ਦੇ ਧੂੰਏ ਦੇ ਉੱਤੇ ਵੀ ਬਖਸ਼ਿਸ਼ ਦੀ ਨਜ਼ਰ ਪਾ ਕੇ ਤਾਰ ਸਕਦਾ ਅਤੇ ਪਾਪ ਸਾੜ ਸਕਦਾ ਕੋਈ ਬਾਬਾ ਨਾਨਕ? ਉਹ ਦੂਤ ਕਹਿੰਦੇ ਹਾਂ। ਇਹ ਦੋਵੇਂ ਚੋਰ ਪੁੱਛਦੇ ਕਿੱਥੇ ਹੈ ਗੁਰੂ ਨਾਨਕ ਦੇਵ ਸਾਹਿਬ, ਕਿੱਥੇ ਹੈ ਫਿਰ ਬਾਬਾ ਨਾਨਕ? ਕਿਤੇ ਉਹਦੇ ਚਰਨ ਪਕੜ ਲਈਏ ਅਸੀਂ, ਉਹਦੇ ਪੈਰ ਫੜ ਲਈਏ? ਤੇ ਦੂਤ ਪਤਾ ਕੀ ਆਖਦੇ? ਧਰਮਰਾਜ ਦੇ ਦੂਤ ਆ ਉਹ ਕਹਿੰਦੇ ਉਹ ਬਾਬਾ ਨਾਨਕ ਹੀ ਹੈ ਜਿਸ ਨੂੰ ਰੱਸਿਆਂ ਨਾਲ ਬੰਨ੍ਹ ਕੇ ਆਏ ਜੀ, ਉਹ ਜੰਗਲ ਦੇ ਵਿੱਚ, ਅਤੇ ਜਿਹਨਾਂ ਨੂੰ ਮਾਰ ਕੇ ਕੁੱਟ ਕੇ ਤਲਵਾਰਾਂ ਦੇ ਨਾਲ, ਟਕੂਆਂ ਦੇ ਨਾਲ ਮਾਰ ਕੇ, ਅਤੇ ਜਿਹਨਾਂ ਨੂੰ ਬਾਅਦ 'ਚ ਸਾੜਨਾ ਚਾਹੁੰਦੇ ਜੇ, ਸੰਸਕਾਰ ਕਰਨਾ ਚਾਹੁੰਦੇ ਜੇ, ਜਿਹਨਾਂ ਵਾਸਤੇ ਅੱਗ ਲੈ ਕੇ ਆਏ ਜੀ ਬਲਦੀ ਹੋਈ ਲੱਕੜ, ਉਹ ਬਾਬਾ ਨਾਨਕ ਤੁਹਾਨੂੰ ਤਾਰਨ ਵਾਸਤੇ ਆਇਆ, ਤੁਹਾਨੂੰ ਮੁਕਤ ਕਰਨ ਆਇਆ ਜੇ, ਜਾਓ ਫੜ ਲਓ ਜਾ ਕੇ ਬਾਬੇ ਨਾਨਕ ਦੇ ਚਰਨ, ਚਰਨੀ ਲੱਗ ਜਾਓ ਬਾਬੇ ਨਾਨਕ ਦੇ। ਅਸਚਰਜ ਕੌਤਕ ਵਰਤਿਆ ਜੀ, ਉਹ ਜਿਹੜੇ ਚੋਰ ਸੀ ਨਾ ਜੀ, ਉਹਨਾਂ ਦੇ ਹੱਥੋਂ ਉਹ ਲੱਕੜ ਛੁੱਟ ਗਈ ਉੱਥੇ ਹੀ, ਜਿਉਂ ਭੱਜੇ ਉੱਥੋਂ ਦੌੜ ਕੇ, ਕਿ ਜਾਂਦਿਆਂ ਨੂੰ ਕਿਤੇ ਸਾਡੇ ਸਾਥੀ ਗੁਰੂ ਨਾਨਕ ਦੇਵ ਸਾਹਿਬ ਜਾਂ ਉਹਨਾਂ ਦੇ ਸਾਥੀਆਂ ਦਾ ਕੋਈ ਨੁਕਸਾਨ ਨਾ ਕਰ ਦੇਣ। ਕਿਤੇ ਸਾਹ ਚੜਿਆ, ਭੱਜੇ ਆਏ, ਲੱਕੜ ਉੱਥੇ ਛੁੱਟ ਗਈ ਉਹਨਾਂ, ਆਉਂਦੇ ਆਸਾਰ ਜਿਹੜੇ ਰੱਸਿਆਂ ਨਾਲ ਬੰਨੇ ਸੀ ਖੋਲ੍ਹਣ ਲੱਗ ਪਏ ਆ। ਉਹ ਬਾਕੀ ਸਾਥੀ ਉਹਨਾਂ ਦੇ ਪੁੱਛਦੇ ਆ ਵੀ ਉਹ ਖੋਲ੍ਹਣ ਲੱਗ ਪਏ ਜੇ, ਅੱਗ ਨਹੀਂ ਲੈ ਕੇ ਆਏ? ਉਹ ਕਹਿੰਦੇ ਅੱਗ ਨੂੰ ਛੱਡੋ ਤੁਸੀਂ, ਇਹਨਾਂ ਨੂੰ ਖੋਲ੍ਹੋ ਪਹਿਲਾਂ। ਇਹ ਸਾਰੇ ਦਾ ਸਾਰਾ ਕੌਤਕ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੀ, ਚਰਨਾਂ 'ਤੇ ਡਿੱਗ ਪਏ, ਚਰਨ ਪਕੜ ਲਏ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਇਹ ਬਚਨ ਲਿਖੇ, ਅਤੇ ਸਾਧ ਸੰਗਤ ਬਾਕੀ ਆਪਣੇ ਸਾਥੀਆਂ ਨੂੰ ਵੀ ਉਹਨਾਂ ਦੋਵਾਂ ਨੇ ਦੱਸਿਆ ਵੀ ਇਸ ਤਰ੍ਹਾਂ ਅਸੀਂ ਕੌਤਕ ਵੇਖਿਆ, ਉਹ ਤਾਂ ਕਿਸੇ ਦੀ ਚਿਖਾ ਬਲਦੀ ਪਈ ਹੈ, ਸਾਰੀ ਜ਼ਿੰਦਗੀ ਗੁਨਾਹ ਪਾਪ ਕਰਦਾ ਰਿਹਾ, ਉਹਨੂੰ ਤਾਂ ਮਾਰ ਪੈ ਰਹੀ ਸੀ ਉਸ ਬੰਦੇ ਨੂੰ ਧਰਮਰਾਜ ਦੀ ਦਰਗਾਹ 'ਚ ਲੈ ਕੇ ਜਾਣ ਵਾਸਤੇ। ਬਾਬੇ ਨਾਨਕ ਦੀ ਨਜ਼ਰ ਕਿਤੇ ਉਹਦੀ ਚਿਖਾ ਦੇ ਧੂੰਏ 'ਤੇ ਵੀ ਪੈ ਗਈ ਹੈ, ਅਤੇ ਇਹਨੇ ਪਾਪ ਸਾੜ ਦਿੱਤੇ, ਉਹਦੀ ਰੂਹ ਨੂੰ ਸੱਚਖੰਡ ਲੈ ਕੇ ਜਾ ਰਹੇ ਹਾਂ। ਅਸੀਂ ਵੇਖ ਕੇ ਆਏ, ਕਿ ਗੱਲਾਂ ਕਰਕੇ ਆਏ ਉਹਨਾਂ ਨਾਲ। ਧੰਨ ਗੁਰੂ ਨਾਨਕ ਦੇਵ ਸਾਹਿਬ ਦੇ ਚਰਨੀ ਡਿੱਗ ਪਏ ਸਾਰੇ, ਸਤਿਗੁਰਾਂ ਸਾਡੇ ਗੁਨਾਹ ਬਖਸ਼ ਦੇ, ਸਾਡੇ ਪਾਪ ਬਖਸ਼ ਦੇ, ਅਸੀਂ ਭੁੱਲੇ ਭਟਕੇ ਹਾਂ। ਸਤਿਗੁਰੂ ਸ਼ਹਿਨਸ਼ਾਹ ਨੇ ਆਖਿਆ, ਉਹ ਜਿਹਨਾਂ ਪਰਿਵਾਰ ਦੇ ਮੈਂਬਰਾਂ ਵਾਸਤੇ, ਧੀਆਂ ਪੁੱਤਾਂ ਰਿਸ਼ਤੇਦਾਰ ਸੰਬੰਧੀਆਂ ਵਾਸਤੇ ਪਾਪ ਕਰਦੇ ਜੇ, ਗੁਨਾਹ ਕਰਦੇ ਜੇ, ਕਿਸੇ ਨੇ ਰੱਬ ਦੀ ਦਰਗਾਹ ਵਿੱਚ ਤੁਹਾਡੇ ਨਾਲ ਨਹੀਂ ਜਾਣਾ। ਇੱਕ ਇੱਕ ਕਰਮ ਦਾ ਲੇਖਾ ਤੁਹਾਨੂੰ ਇਕੱਲੇ ਇਕੱਲੇ ਨੂੰ ਆਪ ਖੁਦ ਨੂੰ ਦੇਣਾ ਪੈਣਾ। ਬਹੁ ਪਰਪੰਚ ਕਰ ਪਰਤਨ ਲਿਆਵੈ ਸੁੱਤ ਧਾਰਾ ਪੈ ਆਣ ਲੁਟਾਵੈ। ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਿਬੇੜਾ ਤੇਰੇ ਜੀ ਪੈ ਲੀਜੈ। ਭਗਤ ਕਬੀਰ ਸਾਹਿਬ ਕਹਿੰਦੇ ਅੰਤ ਵੇਲੇ ਨਿਬੇੜਾ ਤੇਰੀ ਜਿੰਦ ਤੋਂ ਆਉਣਾ। ਇਸ ਲਈ ਪਾਪੀਓ ਪਾਪ ਨਾ ਕਰੋ, ਧਰਮ ਦੀ ਕਿਰਤ ਕਰਕੇ ਵੰਡ ਕੇ ਛਕੋ। ਰੱਬ ਦੀ ਦਰਗਾਹ ਵਿੱਚ ਕਿਹੜਾ ਮੂੰਹ ਲੈ ਕੇ ਜਾਓਗੇ? ਜਿਸ ਨੇ 84 ਲੱਖ ਜੂਨਾਂ ਵਿੱਚੋਂ ਕੱਢ ਕੇ ਤੁਹਾਨੂੰ ਮਾਨਸ ਜਨਮ ਦਿੱਤਾ, ਉਸ ਰੱਬ ਦੀ ਦਰਗਾਹ ਵਿੱਚ ਜਦੋਂ ਲੇਖਾ ਹੋਇਆ, ਉੱਥੇ ਪ੍ਰਭੂ ਦੀ ਦਰਗਾਹ ਵਿੱਚ ਮਾਰ ਮੂੰਹ ਮੂੰਹ ਖਾਏ, ਪ੍ਰਭੂ ਦੀ ਦਰਗਾਹ ਵਿੱਚ ਮਾਰ ਖਾਣੀ ਪਏਗੀ, ਪ੍ਰਭੂ ਦੀ ਹਜ਼ੂਰੀ ਵਿੱਚ ਜੀਵਨ ਦੀ ਬਾਜੀ ਹਾਰ ਕੇ ਜਾਣਾ ਪਏਗਾ। ਜੇ ਮਾਲਕ ਪਰਮਾਤਮਾ ਦੇ ਚਰਨਾਂ ਵਿੱਚ ਪ੍ਰਵਾਨ ਹੋਣਾ, ਪਰਮੇਸ਼ਰ ਦੀ ਹਜ਼ੂਰੀ ਵਿੱਚ ਜੇ ਕਬੂਲ ਹੋਣਾ ਚਾਹੁੰਦੇ ਜੇ, ਫਿਰ ਇਹ ਚੋਰੀਆਂ ਛੱਡ ਦਿਓ, ਲੋਕਾਂ ਦੀ ਰਤਨ ਚੋੜਨੀ ਛੱਡ ਦਿਓ, ਲੋਕਾਂ ਦੇ ਉੱਤੇ ਜ਼ੁਲਮ ਕਰਨੇ ਛੱਡ ਦਿਓ, ਪਰਮੇਸ਼ਰ ਦੇ ਨਾਮ ਸਿਮਰਨ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲਓ, ਪ੍ਰਭੂ ਦੀ ਭਜਨ ਬੰਦਗੀ ਵਿੱਚ ਆਪਣੀ ਸੁਰਤ ਨੂੰ ਜੋੜ ਲਓ, ਨਿਰੰਕਾਰ ਪ੍ਰਭੂ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਜਾਓ। ਗੁਰੂ ਗੁਰੂ ਜਪਦੇ ਰਹੋ, ਵਾਹਿਗੁਰੂ 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 ਜਪੋ, ਧਰਮ ਦੀ ਕਿਰਤ ਕਰਕੇ ਖਾਓ, ਵੰਡ ਕੇ ਛਕੋ। ਉਹ ਕਹਿੰਦੇ ਜੀ ਅਸੀਂ ਤੇ ਅੱਜ ਤੱਕ ਗੁਨਾਹ ਹੀ ਪਾਪ ਕਰਦੇ ਰਹੇ, ਪਤਾ ਨਹੀਂ ਕਿੰਨਿਆਂ ਨੂੰ ਮੌਤ ਦੇ ਘਾਟ ਵੀ ਉਤਾਰ ਦਿੱਤਾ ਤੇ ਮਾਰ ਦਿੱਤਾ, ਸਾਡਾ ਛੁਟਕਾਰਾ ਕਿਵੇਂ ਹੋਏਗਾ? ਬਾਬੇ ਨਾਨਕ ਨੇ ਆਖਿਆ ਅੱਜ ਤੋਂ ਧਰਮ ਦੀ ਕਿਰਤ ਕਰਨੀ ਸ਼ੁਰੂ ਕਰ ਦਿਓ, ਵੰਡ ਕੇ ਛਕਣਾ ਸ਼ੁਰੂ ਕਰ ਦਿਓ, ਨਾਮ ਸਿਮਰਨ ਵਿੱਚ ਜੁੜੇ ਰਹੋ, ਗੁਰੂ ਤੁਹਾਡੀ ਬਾਂਹ ਫੜੇਗਾ, ਗੁਰੂ ਦਰਗਾਹ ਕਾ ਬਸੀਠ ਹੋ ਜਾਏਗਾ। ਇਸ ਲਈ ਸਾਧ ਸੰਗਤ ਸਾਰੇ ਦੇ ਸਾਰੇ ਗੁਰੂ ਦੇ ਚਰਨਾਂ ਤੇ ਟਹਿ ਪਏ, ਸਤਿਗੁਰ ਨੇ ਸਾਰੇ ਗੁਨਾਹ ਸਾਰੇ ਪਾਪ ਬਖਸ਼ ਦਿੱਤੇ, ਐ ਲਕੀਰ ਫੇਰ ਦਿੱਤੀ ਸਾਰਿਆਂ ਪਾਪਾਂ ਤੇ, ਸਾਰੇ ਗੁਨਾਹਾਂ ਤੇ ਲਕੀਰ ਫੇਰ ਕੇ। ਗੁਰੂ ਬਾਬਾ ਕਹਿੰਦਾ ਇਸ ਜੰਗਲ ਵਿੱਚ ਆਏ ਹੀ ਤੁਹਾਡਾ ਕਰਕੇ, ਇਸ ਜੰਗਲ ਵਿੱਚ ਤੁਹਾਡਾ ਕਰਕੇ ਆਏ, ਤੁਹਾਡੀ ਬਾਂਹ ਫੜਨੀ, ਤੁਹਾਨੂੰ ਸਿੱਧੇ ਰਾਹ ਤੇ ਲਿਆਉਣਾ ਸੀ। ਖਲਕਤ ਤੇ ਜ਼ੁਲਮ ਨਾ ਕਰੋ, ਲੋਕਾਂ ਦੇ ਉੱਤੇ ਅਤਿਆਚਾਰ ਨਾ ਕਰੋ, ਗਰੀਬ ਮਾਰ ਨਾ ਕਰੋ, ਕਿਸੇ ਦਾ ਹੱਕ ਨਾ ਖਾਓ, ਪਰਮੇਸ਼ਰ ਤੋਂ ਡਰੋ, ਰੱਬ ਦਾ ਖੌਫ ਖਾਓ, ਪਰਮੇਸ਼ਰ ਦੇ ਭਾਉ ਤੇ ਭਾਉ ਵਿੱਚ ਜੋੜ ਦਿੱਤਾ। ਬਾਬੇ ਨਾਨਕ ਨੇ ਰੱਬ ਦਾ ਭੈ ਦਿਲਾਂ ਚ ਬਣਾ ਦਿੱਤਾ, ਰੱਬ ਨਾਲ ਪ੍ਰੀਤ ਬਣਾ ਤੀ, ਨਾਮ ਸਿਮਰਨ ਵਿੱਚ ਜੋੜਿਆ ਤੇ ਬਾਬਾ ਅਗਾਂਹ ਚੱਲ ਪਿਆ। ਜਾਓ ਨਾਮ ਜਪੋ, ਦੂਜਿਆਂ ਨੂੰ ਨਾਮ ਜਪਾਓ, ਤੁਹਾਡੀ ਜ਼ਿੰਦਗੀ ਦਾ ਬੇੜਾ ਪਾਰ ਹੈ। ਇਸ ਲਈ ਸਾਧ ਸੰਗਤ ਜੇ ਕੋਈ ਚੋਰ ਆ, ਜੁਆਰ ਆ, ਜੁਆਰੀ ਆ, ਤਰ੍ਹਾਂ ਤਰ੍ਹਾਂ ਦੇ ਗੁਨਾਹ ਪਾਪ ਕਰਨ ਵਾਲਾ, ਉਹਨੇ ਅਜੇ ਗੁਰੂ ਵਾਲਾ ਪਾਸਾ ਦਰਵਾਜ਼ਾ ਬੰਦ ਨਹੀਂ ਕੀਤਾ, ਉਹਨੇ ਗੁਰੂ ਵੱਲ ਦੇ ਬੂਹੇ ਖੁੱਲ੍ਹੇ ਆ। ਪਰ ਜਿਹੜੇ ਗੁਰੂ ਦੇ ਦੁਆਰੇ ਤੋਂ ਹੀ ਬੇਮੁੱਖ ਹੋ ਗਏ, ਜਿਹੜੇ ਗੁਰੂ ਤੋਂ ਹੀ ਬੇਮੁੱਖ ਹੋ ਗਏ, ਉਹਨਾਂ ਦਾ ਟਿਕਾਣਾ ਕਿੱਥੇ? ਭਾਈ ਗੁਰਦਾਸ ਜੀ ਕਹਿੰਦੇ ਇੱਕ ਤਲੂੰ ਨਾ ਪੁੱਜਣੀ ਬੇਮੁੱਖ ਗੁਰਦੁਆਰੇ। ਜਿਹੜੇ ਲੋਕ ਗੁਰੂ ਦੇ ਦੁਆਰੇ ਤੋਂ ਬੇਮੁੱਖ ਆ, ਸਾਰੇ ਦੇ ਸਾਰੇ ਪਾਪੀਆਂ ਨਾਲੋਂ ਵੱਡੇ ਪਾਪੀ ਨੇ। ਕਿਉਂਕਿ ਦੁਨੀਆਂ ਦੇ ਵਿੱਚ ਪਾਪੀ ਕੋਈ ਵੀ ਹੈ, ਉਹ ਜੇ ਸਤ ਸੰਗਤ ਵਿੱਚ ਆ ਜਾਵੇਗਾ, ਸਾਧ ਸੰਗਤ ਵਿੱਚ ਆ ਜਾਵੇਗਾ ਤੇ ਆਪਣੇ ਗੁਨਾਹ ਬਖਸ਼ਾ ਲਵੇਗਾ। ਪਰ ਜਿਹੜਾ ਸਾਧ ਸੰਗਤ ਤੋਂ ਹੀ ਬੇਮੁੱਖ ਹੋ ਗਿਆ, ਗੁਰੂ ਦੇ ਦਰ ਤੇ ਆਣ ਕੇ ਤੇ ਪਾਪ ਬਖਸ਼ਾਏ ਜਾ ਸਕਦੇ ਆ, ਪਰ ਜਿਹੜਾ ਗੁਰੂ ਤੋਂ ਹੀ ਬੇਮੁੱਖ ਹੋ ਗਿਆ ਕਿ ਮੈਂ ਸਤਿਗੁਰ ਕੋਲ ਹੀ ਨਹੀਂ ਆਉਣਾ, ਉਹਦੇ ਕਿਤੇ ਵੀ ਬਖਸ਼ੇ ਜਾਣ ਦਾ ਕੋਈ ਇਲਾਜ ਨਹੀਂ ਰਹਿ ਗਿਆ। ਇਸ ਕਰਕੇ ਉਹ ਸਾਰਿਆਂ ਨਾਲੋਂ ਵੱਡਾ ਪਾਪੀ, ਸਾਰਿਆਂ ਨਾਲੋਂ ਵੱਡਾ ਅਪਰਾਧੀ ਤੇ ਗੁਨਾਹਗਾਰ ਗਿਣਿਆ ਜਾਂਦਾ ਹੈ।